ਗੁਜਰੀ ਮਹੱਲਾ ਤੀਜਾ ਜੁਗ ਮਾਹੇ ਨਾਮ ਦੁਲੰਭ ਹੈ ਗੁਰਮੁਖ ਪਾਇਆ ਜਾਏ। ਸਤਿਗੁਰੂ ਫਰਮਾਉਂਦੇ ਕਲਯੁਗ ਦੇ ਵਿੱਚ ਨਾ ਨਾਮ ਪਦਾਰਥ ਬੜਾ ਹੀ ਦੁਰਲੱਭ ਹੈ, ਬੜਾ ਔਖਾ ਲੱਭਦਾ, ਕਿਉਂਕਿ ਆਪਣੇ ਆਪ ਨਹੀਂ ਪਾਇਆ ਜਾਂਦਾ, ਇਹ ਗੁਰਾਂ ਦੁਆਰਾ ਹੀ ਪਾਇਆ ਜਾਂਦਾ। ਗੁਰਮੁਖ ਪਾਇਆ ਜਾਏ ਦਾ ਮਤਲਬ ਮੁਖੀ ਗੁਰਾਂ ਦੇ ਰਾਹੀਂ ਪ੍ਰਾਪਤ ਹੁੰਦਾ। ਤਾਂ ਫਿਰ ਮੁਖੀ ਗੁਰੂ ਤੋਂ ਕੌਣ ਭਾਵ ਗੁਰੂ ਨਾਨਕ ਸਾਹਿਬ, ਗੁਰੂ ਗ੍ਰੰਥ ਸਾਹਿਬ। ਹੁਣ ਲੋਕ 22 ਮੰਜੀਆਂ ਲਾ ਕੇ ਬੈਠ ਗਏ ਉੱਥੇ, ਬਾਬੇ ਬਕਾਲਾ ਸਾਹਿਬ ਨੌਵੇਂ ਪਾਤਸ਼ਾਹ ਅੰਦਰ ਬੈਠੇ, ਹੁਣ ਵੀ ਲੋਕ ਇਸ ਤਰ੍ਹਾਂ ਹੀ ਹੈ, ਹੁਣ ਵੀ 30-40 ਬੈਠੇ ਨੇ, ਉਹ ਮੰਜੀਆਂ ਲਾ ਕੇ ਬੈਠੇ ਨੇ, ਲੋਕ ਉਹਨਾਂ ਦੇ ਕੋਲ ਜਾਂਦੇ ਨੇ, ਉਹ ਖਿੱਚਦੇ ਕਿਵੇਂ ਆ ਜਿਹੜੇ ਬਾਬੇ ਬਕਾਲੇ ਦੇ ਬਾਹਰ ਬੈਠੇ ਧੀਰ ਮੱਲ। ਹੁਣ ਜੇ ਕਿਸੇ ਨੇ 100 ਰੁਪਈਆ ਮੱਥਾ ਟੇਕਿਆ ਉਹਨੂੰ, ਉਹਨਾਂ ਨੇ ਰੇਸ਼ਮ ਦਾ ਸਿਰੋਪਾ ਦੇਣਾ, ਬੜਾ ਵਧੀਆ ਰੇਸ਼ਮੀ ਲਿਆ ਕੇ ਨਾਲ ਇਹਨੂੰ ਵਧੀਆ ਖਾਣਾ ਖਵਾਓ ਅੰਦਰ ਬਿਠਾ ਕੇ। ਬਈ ਬੰਦਾ ਬੜਾ ਅਮੀਰ ਹੈ, ਕਾਬੂ ਕਰ ਲਓ ਇਹਨੂੰ। ਜੇ ਦੇਖਿਆ ਕੋਈ 10-5 ਵਾਲਾ, ਉਹ ਚਾਹ ਪੀ ਲਓ ਬਈ, ਪਰਲ ਪਾਣੀ ਜੀ ਚਾਹ ਉੱਥੇ ਬਣਾਈ ਹੁੰਦੀ ਆ, ਆ ਇੱਕ ਇੱਕ ਮੱਠੀ ਨਾਲ ਖਵਾ ਦਿਓ ਇਹਨਾਂ ਨੂੰ, ਚਲੋ ਕੰਮ ਮੁੱਕਿਆ। ਉਹ ਉਨੇ 'ਚ ਹੀ ਖੁਸ਼ ਰਹਿੰਦੇ ਆ 10 ਵਾਲੇ, ਅਗਲਾ ਕਹਿੰਦਾ 10 ਪੈਸੇ ਦੇ ਕੇ ਰੁਪਈਏ ਦਾ ਕੰਮ ਕਰਾਏ ਆ। ਲੋਕ ਖਾਣੇ ਪੀਣੇ 'ਤੇ ਖੁਸ਼ ਰਹਿੰਦੇ ਨੇ, ਉਹਨਾਂ ਨੂੰ ਇਹ ਵੀ ਨਹੀਂ ਪਤਾ ਹੁੰਦਾ ਸਿੱਖੀ ਹੁੰਦੀ ਕੀ, ਗੁਰੂ ਹੁੰਦਾ ਕੀ, ਕਾਹਦੇ ਲਈ ਹੁੰਦਾ, ਲੋਕ ਪ੍ਰਲੋਕ ਦੀ ਕੀ ਗੱਲ ਹੁੰਦੀ ਆ। ਇੱਥੋਂ ਬੈਠੇ ਨਕਲੀ ਗੁਰੂ ਕਹਿੰਦੇ ਸ਼ਾਬਾਸ਼, ਤੂੰ ਤਾਂ ਤਰ ਗਿਆ ਬਈ, ਤੂੰ ਤਾਂ ਆ ਗਿਆ ਗੁਰੂ ਦੇ ਚਰਨਾਂ 'ਚ। ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਇਸ ਯੁੱਗ ਦੇ ਵਿੱਚ ਨਾਮ ਬੜਾ ਔਖਾ ਮਿਲਦਾ। ਬਿਨ ਨਾਵੈ ਮੁਕਤ ਨਾ ਹੋਵਈ, ਵੇਖੋ ਕੋ ਵਿਉ ਪਾਏ। ਕਹਿੰਦੇ ਨਾਮ ਸਿਮਰਨ ਤੋਂ ਬਿਨਾਂ ਹੋਰ ਜਪ ਤਪ ਆਦਿਕਾਂ ਦੇ ਕਰਨ ਨਾਲ ਮੁਕਤੀ ਪ੍ਰਾਪਤ ਨਹੀਂ ਹੁੰਦੀ ਹੈ। ਬੜੇ ਲੋਕ ਦਿੰਦੇ ਆ, ਮੈਥੋਂ ਨਾਮ ਲੈ ਲਓ, ਮੈਥੋਂ ਲੈ ਲਓ, ਮੈਂ ਮੁਕਤ ਕਰਦਾ। ਸੋ ਜਿਹਨੂੰ ਸੰਸਾ, ਉਹ ਕੋਈ ਵਿਉ ਪਾਏ ਹੁੰਦਾ, ਨਿਰਣਾ ਕਰਕੇ ਦੇਖ ਲਓ, ਵੇ ਉਪਾਏ ਹੁੰਦਾ ਕੋਈ ਦੂਸਰਾ ਜਿਹੜਾ ਯਤਨ ਉਹ ਕਰਕੇ ਦੇਖ ਲਓ। ਬਲਿਹਾਰੀ ਗੁਰ ਆਪਣੇ ਸਦ ਬਲਿਹਾਰ ਹੈ ਜਾਓ। ਮੈਂ ਆਪਣੇ ਗੁਰਾਂ ਤੋਂ ਮਨ ਕਰਕੇ ਬਲਿਹਾਰ ਜਾਂਦਾ, ਸਰੀਰ ਕਰਕੇ ਵੀ ਬਲਿਹਾਰ ਕੁਰਬਾਨ ਜਾਂਦਾ ਹਾਂ। ਸਤਿਗੁਰ ਮਿਲਿਆ ਹਰ ਮਨ ਵਸੈ, ਸਹਿਜੇ ਰਹੈ ਸਮਾਏ ਰਹਾਓ। ਸਤਿਗੁਰਾਂ ਨਾਲ ਮਿਲਣ ਕਰਕੇ ਹਰੀ ਨਾਮ ਮਨ 'ਚ ਵੱਸ ਜਾਂਦਾ, ਗੁਰੂ ਸਾਹਿਬ ਕਿਰਪਾ ਕਰਦੇ ਫਿਰ ਵੱਸਦਾ। ਇਹ ਜਿਹੜਾ ਜੀਵ ਹੈ ਸੁਭਾਵ ਕੀ ਹਰੀ ਵਿੱਚ ਅਭੇਦ ਹੋ ਜਾਂਦਾ, ਇਸ ਕਰਕੇ ਉਹ ਕਿਰਪਾ ਹੋ ਜਾਂਦੀ ਹੈ। ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਜਾਂ ਭਾਉ ਪਾਏ ਆਪਣਾ ਬੈਰਾਗ ਉਪਜੈ ਮਨ ਆਏ। ਜਦੋਂ ਵਾਹਿਗੁਰੂ ਜੀ ਕਿਰਪਾ ਕਰਦੇ ਨਾ, ਆਪਣਾ ਡਰ ਪੈਦਾ ਕਰਦੇ ਆ ਮਨ ਦੇ ਵਿੱਚ, ਜੀਵ ਦੇ ਮਨ 'ਚ ਡਰ ਪੈਦਾ ਹੁੰਦਾ, ਤਾਂ ਹੀ ਕਹਿੰਦੇ ਮਨ ਦੇ 'ਚ ਵਿਰਾਗ ਆ ਕੇ ਪੈਦਾ ਹੁੰਦਾ, ਡਰ ਨਾਲ ਵਿਰਾਗ ਆਉਂਦਾ। ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਡਰ ਮੰਨਣ ਲੱਗ ਗਏ, ਫਿਰ ਆਪਾਂ ਨੂੰ ਵਿਰਾਗ ਪੈਦਾ ਹੋ ਜਾਂਦਾ। ਜੇ ਡਰ ਨੇ ਮਹਾਰਾਜ ਤੋਂ ਕਿਹੜਾ ਡਰਦਾ, ਅੱਜ ਕੱਲ੍ਹ ਦਿਖਾਇਆ ਤਾਂ ਉਹ ਡਰਦਾ ਕੋਈ ਭਾਗਾਂ ਵਾਲਾ ਹੀ, ਜਿਹੜਾ ਗੁਰੂ ਸਾਹਿਬ ਕੋਲ ਐਨ ਅਦਬ ਨਾਲ ਹੱਥ ਜੋੜ ਕੇ ਡਰ ਨਾਲ ਜਾਂਦਾ। ਮਰਦੇ ਹਜ਼ੂਰੀ 'ਚ ਕੀ ਕੁਛ ਕਰਦੇ ਆ ਆਪਾਂ ਨੂੰ ਪਤਾ ਹੀ ਹੈ। ਬੈਰਾਗ ਹੈ ਤੇ ਹਰ ਪਾਈ ਹੈ, ਹਰ ਸਿਉ ਰਹੈ ਸਮਾਏ। ਕਹਿੰਦੇ ਵਿਰਾਗ ਤੋਂ ਹੀ ਪਰਮੇਸ਼ੁਰ ਦੀ ਪ੍ਰਾਪਤੀ ਹੁੰਦੀ, ਡਰ ਤੋਂ ਵਿਰਾਗ ਪੈਦਾ, ਵਿਰਾਗ ਤੋਂ ਪਰਮੇਸ਼ੁਰ ਦੀ ਪ੍ਰਾਪਤੀ ਹੁੰਦੀ ਹੈ, ਅਤੇ ਮਨ ਹਰੀ ਨਾਲ ਸਮਾ ਰਹਿੰਦਾ। ਸੇ ਮੁਕਤ ਜੇ ਮਨ ਜਿਣ ਹੈ, ਫਿਰ ਧਾਤ ਨਾ ਲਾਗੈ ਆਏ। ਜਿਹੜੇ ਇਨਸਾਨ ਮਨ ਨੂੰ ਜਿੱਤ ਲੈਂਦੇ ਨੇ, ਜਿਹੜੇ ਜੀਵ ਉਹ ਜੀਵਨ ਮੁਕਤ ਰੂਪ ਹੋ ਜਾਂਦੇ ਨੇ, ਉਹਨਾਂ ਦਾ ਮਨ ਫਿਰ ਧਾਤ ਹੁੰਦਾ, ਮਾਇਆ ਵੱਲ ਆ ਕੇ ਨਹੀਂ ਲੱਗਦਾ, ਉਹਨਾਂ ਨੂੰ ਮੁੜ ਮਾਇਆ ਦਾ ਮੋਹ ਆ ਕੇ ਨਹੀਂ ਚਿੰਬੜਦਾ ਹੈ। ਜਿਹੜੇ ਮਨ ਨੂੰ ਇੱਕ ਵਾਰ ਜਿੱਤ ਲੈਂਦੇ ਨੇ, ਇਹ ਖੇਡ ਇੱਕੋ ਵਾਰ ਖੇਡੀ ਜਾਂਦੀ, ਮਾਇਆ ਦੀ ਖੇਡ ਤਾਂ ਰੋਜ਼ ਖੇਡਦੇ ਆ, ਫਿਰ ਫੇਲ ਹੋ ਜਾਂਦੇ ਆ ਉਹ 'ਚ। ਦਸਵੇਂ ਦੁਆਰ ਰਹਿਤ ਕਰੇ, ਤੇਰੇ ਭਵਨ ਸੋਝੀ ਪਾਏ। ਦਸਾਂ ਦੁਆਰਿਆਂ ਵਿੱਚ ਪੂਰਨ ਜੋ ਪਰਮੇਸ਼ੁਰ ਉਹ 'ਚ ਰਹਿਣਾ ਕਰੇ, ਤਾਂ ਤਿੰਨਾਂ ਲੋਕਾਂ ਦੀ ਫਿਰ ਮਿੱਥਿਆ ਰੂਪਤਾ ਕਰਕੇ ਸੋਝੀ ਪ੍ਰਾਪਤ ਕਰਦਾ। ਦਸਵੇਂ ਦੁਆਰ ਵਿੱਚ ਚਲਿਆ ਜਾਵੇ, ਫਿਰ ਸਾਰੀ ਸੋਝੀ ਪਾ ਲੈਂਦਾ। ਉਹ ਅੱਜ ਕੱਲ੍ਹ ਲੋਕ ਕਹਿੰਦੇ ਯੋਗੀਆਂ ਦਾ ਕੰਮ ਹੈ, ਯੋਗੀਆਂ ਦੀ ਕਿਰਿਆ ਦੇਖਣ ਨੂੰ ਤਾਂ ਉਹੀ ਜਿਹੀ ਹੁੰਦੀ ਸਾਰੀ, ਪਰ ਆਪਣਾ ਹੋਰ ਆਪ ਉਹ ਯੋਗਾ ਆਨੰਦ ਪ੍ਰਾਪਤ ਕਰਦੇ ਨੇ, ਆਪਾਂ ਬ੍ਰਹਮਾਨੰਦ ਪ੍ਰਾਪਤ ਕਰਦੇ ਹਾਂ। ਨਾਨਕ ਗੁਰ ਤੇ ਗੁਰ ਹੋਇਆ, ਵੇਖੋ ਤਿਸ ਕੀ ਰਜਾਏ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਥਨ ਕਰਦੇ ਨੇ ਕਿ ਗੁਰੂ ਨਾਨਕ ਦੇਵ ਦੇ ਉਪਦੇਸ਼ ਤੋਂ ਬਾਬਾ ਲਹਿਣਾ ਜੀ ਵੀ ਗੁਰੂ ਹੋ ਗਿਆ। ਦੇਖੋ ਉਹਨਾਂ ਉਪਦੇਸ਼ ਹੀ ਲਿਆ ਸੀ। ਵੇਖੋ ਕਹਿੰਦੇ ਉਸ ਗੁਰੂ ਨਾਨਕ ਦੇਵ ਜੀ ਦੀ ਰਜਾਏ ਆਗਿਆ ਮੰਨਣ ਦੀ ਕਿੱਡੀ ਇੱਕ ਸ਼ਕਤੀ ਹੈ। ਸੋ ਜਿਹਨੇ ਸੇਵਕ ਨੂੰ ਗੁਰੂ ਬਣਾ ਦਿੱਤਾ। ਸੋ ਇਸ ਪ੍ਰਕਾਰ ਮਹਾਰਾਜ ਫਰਮਾਉਂਦੇ ਹਨ, ਇਹੋ ਕਾਰਨ ਕਰਤਾ ਕਰੇ ਜੋਤੀ ਜੋਤ ਸਮਾਏ। ਇਹ ਜੋ ਆਗਿਆ ਦਾ ਪਾਲਣ ਕਰਨਾ ਇਸੇ ਨੂੰ ਕਰਤਾ ਪੁਰਖ ਨੇ ਵਾਹਿਗੁਰੂ ਨੇ ਆਪਣੇ ਨਾਲ ਮਿਲਣ ਦਾ ਕਾਰਨ ਬਣਾਇਆ। ਆਗਿਆ ਦਾ ਪਾਲਣ ਹੀ ਕਾਰਨ ਬਣ ਜਾਂਦਾ, ਕਿਉਂਕਿ ਭਾਣਾ ਮੰਨਣ ਵਾਲਾ ਹੀ ਆਪਣੀ ਜੋਤ ਨੂੰ ਜੋਤੀ ਸਰੂਪ ਪਰਮਾਤਮਾ ਦੇ ਵਿੱਚ ਸਮਾਏ ਤੋਂ ਭਾਵ ਅਭੇਦ ਕਰਦਾ ਹੈ। ਮਹਾਰਾਜ ਕਥਨ ਕਰਦੇ ਨੇ ਕਿ ਗੁਰਾਂ ਦੀ ਕਿਰਪਾ ਨਾਲ ਸਿੱਖ ਗੁਰੂ ਰੂਪ ਹੋਇਆ। ਸਿੱਖ ਉਪਦੇਸ਼ ਸੁਣ ਕੇ ਹੌਲੀ ਹੌਲੀ ਗੁਰੂ ਦਾ ਰੂਪ ਹੋ ਜਾਂਦਾ। ਇਹ ਗੁਰੂ ਸਾਹਿਬ ਦੀ ਮਿਹਰ ਹੈ, ਵੈਸੇ ਤਾਂ ਸਾਡੇ ਵਰਗੇ ਲਾਇਕ ਨਹੀਂ ਹੁੰਦੇ ਆਪਾਂ, ਪਰ ਸਤਿਗੁਰੂ ਕਹਿੰਦੇ ਦੇਖੋ ਮੈਂ ਉਪਦੇਸ਼ ਕਰਕੇ ਤੁਹਾਨੂੰ ਆਪਣੇ ਵਰਗਾ ਹੀ ਬਣਾ ਲੈਣਾ, ਖਾਲਸਾ ਮੇਰਾ ਰੂਪ ਹੈ ਖਾਸ। ਇਹ ਉਸ ਵਾਹਿਗੁਰੂ ਦੀ ਆਗਿਆ ਵੇਖਣਾ ਕਰੋ। ਇਸ ਤਰ੍ਹਾਂ ਦੇ ਕਾਰਨ ਕਾਰਜ ਕਰਤਾ ਪੁਰਖ ਆਪ ਹੀ ਕਰਦਾ। ਕਹਿੰਦੇ ਜਿਸ ਉੱਤੇ ਜੋਤੀ ਪਰਮਾਤਮਾ ਕਿਰਪਾ ਕਰਦਾ ਉਹਦੀ ਜੋਤ ਨੂੰ ਆਪਣੇ ਵਿੱਚ ਅਭੇਦ ਕਰ ਲੈਂਦਾ, ਸਮਾ ਲੈਂਦਾ ਆਪਣੇ ਵਿੱਚ। ਵਾਹਿਗੁਰੂ ਦੀ ਉਹ ਜੀਵ ਦੇ ਉੱਤੇ ਕਿਰਪਾ ਹੋ ਜਾਂਦੀ। ਜਿਸ ਪ੍ਰਕਾਰ ਫਰਮਾਉਂਦੇ ਨੇ ਗੂਜਰੀ ਮਹੱਲਾ ਤੀਜਾ, ਆਰਾਮ ਰਾਮ ਸਭ ਕੋ ਕਹੈ, ਕਹੇ ਰਾਮ ਨਾ ਹੋਏ। ਮੂੰਹ ਜ਼ਬਾਨੀ ਤਾਂ ਸਾਰੇ ਹੀ ਕਹਿੰਦੇ ਰਾਮ ਰਾਮ ਜੀ, ਆਓ ਜੀ ਕੀ ਹਾਲ, ਰਾਮ ਰਾਮ ਪਹਿਲਾਂ ਲੋਕ ਐਂ ਕਰਦੇ ਹੁੰਦੇ ਸੀ। ਉਹ ਸਤਿਗੁਰੂ ਉਹੀ ਫਰਮਾਉਂਦੇ ਨੇ, ਕਿਉਂਕਿ ਹਲੇ ਸਿੱਖੀ ਦਾ ਪੂਰਾ ਫਲਾਓ ਨਹੀਂ ਸੀ ਹੋਇਆ। ਤੀਸਰੇ ਪਾਤਸ਼ਾਹ ਵੇਲੇ ਜਿਹੜਾ ਕੋਈ ਆਉਂਦਾ ਸੀ ਰਾਮ ਰਾਮ ਜੀ, ਮਹਾਰਾਜ ਕਹਿੰਦੇ ਐਂ ਕਹਿਣ ਨਾਲ ਰਾਮ ਦੀ ਪ੍ਰਾਪਤੀ ਨਹੀਂ ਹੁੰਦੀ, ਰਾਮ ਦੀ ਪ੍ਰਾਪਤੀ ਐਂ ਹੁੰਦੀ। ਕਬੀਰ ਜੀ ਕਹਿੰਦੇ ਨੇ ਕਬੀਰ ਰਾਮ ਕਹਿਣ ਮੈਂ ਭੇਦ ਹੈ, ਤਾਂ ਮੈਂ ਏਕ ਵਿਚਾਰ, ਸੋਈ ਰਾਮ ਸਭੈ ਕਹਿ ਸੋਈ ਕੌਤਕ ਹਾਰ। ਮਹਾਰਾਜ ਜੀ ਫਿਰ ਕਿਵੇਂ ਪ੍ਰਾਪਤੀ ਹੁੰਦੀ ਹੈ? ਕਹਿੰਦੇ ਘਰੇ ਬੈਠਾ ਗੁਰੂ ਤੋਂ ਬਿਨਾਂ ਬੇਗੁਰਾ ਬੰਦਾ ਆਖੇ ਅਸੀਂ ਆਪੇ ਰਾਮ ਰਾਮ ਕਰ ਲਾਂਗੇ, ਵਾਹਿਗੁਰੂ ਵਾਹਿਗੁਰੂ ਕਰ ਲਾਂਗੇ। ਇੱਕੋ ਗੱਲ ਹੈ, ਰਾਮ ਪਰਮੇਸ਼ਰ ਦਾ ਨਾਮ ਹੀ ਹੈ ਨਾ। ਮਹਾਰਾਜ ਕਹਿੰਦੇ ਇਹ ਗੁਰੂ ਦੀ ਕਿਰਪਾ ਨਾਲ ਹੁੰਦਾ। ਗੁਰਪ੍ਰਸਾਦੀ ਰਾਮ ਮਨ ਵਸੈ ਤਾਂ ਫਲ ਪਾਵੈ ਕੋਏ। ਗੁਰਾਂ ਦੀ ਹੁੰਦੀ ਪ੍ਰਸਾਦੀ ਕਿਰਪਾ ਨਾਲ ਰਾਮ ਮਨ ਵਿੱਚ ਵਸ ਜਾਵੇ ਤਾਂ ਕੋਈ ਗਿਆਨ ਫਲ ਨੂੰ ਪ੍ਰਾਪਤ ਕਰਦਾ, ਫੇਰ ਹੀ ਗੁਰੂ ਦੀ ਕਿਰਪਾ ਤੋਂ ਬਿਨਾਂ ਨਹੀਂ ਮਿਲਦਾ। ਕਈ ਕਹਿੰਦੇ ਮੈਂ ਬਿਨਾਂ ਕਿਰਪਾ ਤੋਂ ਲੈ ਲਵਾਂ, ਬਈ ਨਹੀਂ, ਕਿਰਪਾ ਤੋਂ ਬਿਨਾਂ ਨਹੀਂ ਮਿਲਦਾ। ਕਿਰਪਾ ਸੇਵਾ ਕਰਕੇ ਹੁੰਦੀ ਹੈ, ਗੁਰੂ ਦੀ ਸੇਵਾ ਕਰ, ਸੰਗਤ ਦੀ ਸੇਵਾ ਕਰ। ਕਿਰਪਾ ਲੈਣ ਦਾ ਤਰੀਕਾ ਵੀ ਸਿੱਖ, ਵੀ ਕਿਰਪਾ ਹੁੰਦੀ ਕਿਵੇਂ ਹੈ। ਅੰਤਰ ਗੋਬਿੰਦ ਜਿਸ ਲਾਗੈ ਪ੍ਰੀਤ, ਹਰ ਤਿਸ ਕਦੇ ਨਾ ਵਿਸਰੈ, ਹਰ ਹਰ ਕਰੈ ਸਦਾ ਮਨ ਚੀਤ ਰਹਾਓ। ਹੁਣ ਜਿਹੜੇ ਜੀਵ ਦੀ ਵਾਹਿਗੁਰੂ ਨਾਲ ਅੰਦਰੋਂ ਪ੍ਰੀਤੀ ਲੱਗੀ, ਪਹਿਲਾਂ ਤਾਂ ਅੰਦਰ ਪਿਆਰ ਹੀ ਨਹੀਂ, ਜੇ ਅੰਦਰ ਪਿਆਰ ਨਹੀਂ ਫਿਰ ਹਰ ਹਰ ਨਿੱਤ ਕਰੈ ਰਸਨਾ ਕਹਿਆ ਕਛੁ ਨਾ ਜਾਣੇ। ਬਿਨਾਂ ਪਿਆਰ ਤੋਂ ਵਾਹਿਗੁਰੂ ਵਾਹਿਗੁਰੂ ਕਹਿ ਕੇ ਪੂਰਨ ਲਾਭ ਨਹੀਂ ਹੁੰਦਾ। ਕਹਿੰਦੇ ਵਾਹਿਗੁਰੂ ਨਾਮ ਕਰਕੇ, ਵਾਹਿਗੁਰੂ ਵਾਹਿਗੁਰੂ ਕਹਿੰਦੇ ਜਿਹੜਾ ਕਰਨਾ ਨਾ ਉਹਨੂੰ ਹਰੀ ਨਾਮ ਕਦੇ ਭੁੱਲਦਾ ਨਹੀਂ, ਵਾਹਿਗੁਰੂ 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 ਨਾਮ ਕਦੇ ਭੁੱਲਦਾ ਨਹੀਂ। ਕਹਿੰਦੇ ਉਹ ਸਦਾ ਹੀ ਮਨ ਤੇ ਚਿੱਤ ਕਰਕੇ ਵਾਹਿਗੁਰੂ ਵਾਹਿਗੁਰੂ ਦਾ ਸਿਮਰਨ ਕਰਦਾ, ਵਾਹਿਗੁਰੂ 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 ਹਰੀ ਹਰੀ ਕਰਦਾ। ਧਿਆਨ ਪਰਮੇਸ਼ਰ ਵਿੱਚ ਰੱਖੋ, ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਨੇ। ਹੁਣ ਜਿਹੜੇ ਲੋਕ ਨੇ ਐਸੇ ਵੀ ਲੋਕ ਦੱਸੇ ਹਨ ਕਿ ਜਿਹੜੇ ਧਿਆਨ ਕਰਦੇ ਨੇ ਪਰਮੇਸ਼ਰ ਦੇ ਵਿੱਚ, ਪਰ ਉਹਨਾਂ ਦੀ ਇੱਕ ਹੋਰ ਅਵਸਥਾ ਵੀ ਆਈ ਹੈ ਮਨ ਦੇ ਅੰਦਰ। ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਹਿਰਦੈ ਜਿਨ ਕੈ ਕਪਟ ਵਸੈ, ਬਾਹਰੋਂ ਸੰਤ ਕਹਾਏ। ਹੁਣ ਕਹਿੰਦੇ ਜਿਨ੍ਹਾਂ ਦੇ ਹਿਰਦੇ 'ਚ ਦੇਖੋ ਕਪਟ ਹੈ, ਵਲ ਛਲ ਕਰਦੇ ਨੇ ਅਤੇ ਬਾਹਰੋਂ ਆਪਣੇ ਆਪ ਨੂੰ ਸੰਤ ਕਹਾਉਂਦੇ ਨੇ, ਅੱਜ ਕੱਲ੍ਹ ਜ਼ਿਆਦਾ ਇਹੋ ਜਿਹੇ ਹੀ ਨੇ ਨਾ, ਤਾਂਹੀਓ ਦੁਨੀਆਂ ਦਾ ਮਨ ਟੁੱਟ ਗਿਆ ਉਹਨਾਂ ਕੋਲੋਂ। ਮੈਂ ਅੱਜ ਵੀ ਸੋਚਦਾ ਸੀ ਵੀ ਜਿਹੜੇ ਸੱਚੇ ਸੁੱਚੇ ਜੇ ਮਹਾਂਪੁਰਖ ਚੰਗੇ ਆ ਉਹ ਤਾਂ ਕਦੇ ਮੈਂ ਬਾਹਰ ਦੇਖੇ ਹੀ ਨਹੀਂ। ਚਲੋ ਮੈਂ ਇਹ ਗੱਲ ਕਹਿੰਦਾ ਵੀ ਪ੍ਰਚਾਰ ਵੀ ਕਰਦੇ ਬਹੁਤ ਚੰਗੀ ਗੱਲ ਹੈ, ਜੇ ਉਹ ਨਾ ਆਉਂਦੇ ਪ੍ਰਚਾਰ ਵੀ ਸ਼ਾਇਦ ਨਾ ਹੁੰਦਾ। ਪਰ ਇੱਕ ਅੰਦਰ ਜਿਹੜੀ ਆ ਨਾ ਛੁਪੀ ਜਿਹੀ ਗੱਲ ਹੁੰਦੀ ਕਿ ਮਾਇਆ ਇਕੱਠੀ ਕਰ ਲਿਆਈਏ, ਫਿਰ ਡੇਰਾ ਵੱਡਾ ਬਣਾ ਲਈਏ, ਫਿਰ ਹੋਰ ਕਰ ਲਈਏ, ਭਾਵੇਂ ਗੁੱਸਾ ਹੀ ਕਰਨ ਉਹ। ਪਰ ਗੱਲ ਇਹ ਹੁੰਦੀ ਆ ਵੀ ਚਲੋ ਜਿੰਨੀ ਕੁ ਲੋੜ ਆ ਉਹ ਤਾਂ ਸੰਗਤ ਪੂਰੀ ਕਰ ਹੀ ਦਿੰਦੀ ਆ, ਫਿਰ ਗਾਹਾਂ ਫਿਰ ਹੋਰ ਗਾਹਾਂ ਵੱਧ ਜਾਣਾ, ਸਵਰਗ ਨੂੰ ਸੋਨੇ ਦੀਆਂ ਪੌੜੀਆਂ ਲਾਉਣ ਵਾਲਾ ਕੰਮ ਕਰ ਦੇਣਾ, ਉਹ ਨਹੀਂ ਗੱਲ ਫਿਰ ਠੀਕ ਹੈਗੀ ਹੈ। ਤ੍ਰਿਸ਼ਨਾ ਮੂਲ ਨਾ ਚੁੱਕੇ ਅੰਤ ਗਏ ਪਛਤਾਹੇ। ਉਹਨਾਂ ਦੇ ਅੰਦਰੋਂ ਪਦਾਰਥਾਂ ਦੀ ਤ੍ਰਿਸ਼ਨਾ ਕਦੇ ਦੂਰ ਨਹੀਂ ਹੁੰਦੀ, ਉਹ ਅੰਤ ਸਮੇਂ ਜਮ ਲੋਕ ਵਿੱਚ ਗਏ ਹੋ ਪਛਤਾਉਂਦੇ ਨੇ। ਗਾਹਾਂ ਤਾਂ ਨਿਰੰਕਾਰ ਜੀ ਨੂੰ ਪਤਾ, ਗੁਰੂ ਨਾਨਕ ਸਾਹਿਬ ਨੂੰ ਪਤਾ, ਔਖਾ ਜਿਹਾ ਹੁੰਦੇ ਨੇ। ਫਿਰ ਇਹ ਗੱਲ ਹੁਣ ਹਉਮੈ ਇੰਨੀ ਹੁੰਦੀ ਹੈ, ਮੇਰੇ ਵਰਗਾ ਨਿੱਕਾ ਜਿਹਾ ਬੰਦਾ ਕਿਸੇ ਨੂੰ ਸਮਝਾ ਵੀ ਨਹੀਂ ਸਕਦਾ ਵੀ ਤੁਹਾਡਾ ਹਾਲ ਕੀ ਹੋਣਾ ਬਾਅਦ 'ਚ, ਕਿਉਂਕਿ ਹਾਲ ਮਾੜਾ ਹੁੰਦਾ। ਇਹ ਬ੍ਰਹਮ ਗਿਆਨੀ ਸਾਨੂੰ ਦੱਸਦੇ ਰਹਿੰਦੇ ਫਲਾਨਾ ਕੀ ਬਣਿਆ, ਫਲਾਨਾ ਕੀ ਬਣਿਆ, ਚੜ੍ਹਾਈ ਕਰਕੇ ਸੱਚਖੰਡ ਤਾਂ ਜਾਂਦੇ ਹੀ ਨਹੀਂ, ਕਿਤੇ ਹੋਰ ਹੀ ਤੁਰੇ ਹੁੰਦੇ ਨੇ। ਫਿਰ ਅਨੇਕ ਤੀਰਥ ਜੇ ਯਤਨ ਕਰੈ ਤਾਂ ਅੰਤਰ ਕੀ ਹੋਮੈ ਕਦੇ ਨਾ ਜਾਏ। ਜੇ ਯਤਨ ਕਰਕੇ ਕਹਿੰਦੇ ਅਨੇਕਾਂ ਤੀਰਥਾਂ ਉੱਪਰ ਇਸ਼ਨਾਨ ਵੀ ਕਰ ਲਵੇ ਤਾਂ ਉਹਦੇ ਅੰਦਰ ਦੀ ਜਿਹੜੀ ਹੋਮੈ ਰੂਪੀ ਮੈਲ ਹੈ ਉਹ ਨਹੀਂ ਜਾਂਦੀ। ਇਹ ਉਲਟ ਗੱਲ ਹੋ ਗਈ। ਇਹ ਕਿਵੇਂ ਹੋ ਗਈ ਮਹਾਰਾਜ ਸੱਚੇ ਪਾਤਸ਼ਾਹ? ਹੁਣ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਕਹਿੰਦੇ ਮੈਂ ਇਹ ਦੱਸਦੇ ਕਿਵੇਂ ਹੋ ਗਈ, ਜਿਵੇਂ ਕਿਸੇ ਬੰਦੇ ਨੂੰ ਨਾ ਬਹੁਤ ਜ਼ਿਆਦਾ ਸੀ ਬਲਗਮ ਹੋਈ, ਵੀ ਘਰ ਦੇ ਕਹਿਣ ਨੂੰ ਘਿਓ ਖਵਾਓ, ਉਹ ਘਿਓ ਖਵਾ ਖਵਾ ਕੇ ਦੁੱਧ ਪਿਆ ਕੇ ਉਹਦੇ ਹੋਰ ਬਲਗਮ ਵਧਾ ਤੀ, ਉਹ ਵਿਚਾਰਾ ਮਰਨ ਕਿਨਾਰੇ ਹੋ ਗਿਆ। ਜਾਂ ਵੈਦ ਕੋਲ ਲੈ ਗਏ, ਕਹਿੰਦੇ ਕੀ ਖਵਾਇਆ ਸੀ? ਕਹਿੰਦੀ ਅਸੀਂ ਤਾਂ ਇਹਨੂੰ ਬੜਾ ਘਿਓ ਦੁੱਧ ਖਵਾਇਆ ਵੀ ਤਕੜਾ ਹੋ ਜਾਓ, ਕਹਿੰਦੇ ਤੁਹਾਡਾ ਭਲਾ ਹੋ ਜਾਏ, ਤੁਸੀਂ ਤਾਂ ਬੰਦਾ ਮਾਰ ਦੇਣਾ ਸੀ। ਕਹਿੰਦੇ ਉਹ ਘਿਓ ਜਦੋਂ ਬਲਗਮ 'ਚ ਨਹੀਂ ਦੇਈਦਾ ਤਾਂ ਜ਼ਹਿਰ ਬਣ ਜਾਂਦੀ ਉਲਟੀ। ਸੋ ਇਸੇ ਪ੍ਰਕਾਰ ਜੇ ਆਪਾਂ ਗੱਲ ਹੋਰ ਹੋਵੇ, ਖਵਾਈ ਕੁਛ ਹੋਰ ਜਾਈਏ। ਹੁਣ ਤੀਰਥ ਉੱਤੇ ਨਹਾਤਾ ਤਾਂ ਫਾਇਦਾ ਕਰਦਾ ਜੇ ਨਿਮਰਤਾ ਨਾਲ ਨਹਾਉਂਦਾ, ਤੇ ਜੇ ਗਿਣਤੀ ਕਰਨ ਗਿਆ ਸੀ ਲੈ ਵੀ 25 ਵਾਰੀ ਨਹਾਇਆ, ਹੁਣ ਉਹਦੇ ਕੰਮ ਖਰਾਬ ਹੋ ਗਿਆ। ਗਿਣਤੀ ਕਈ ਲੋਕ ਕਹਿੰਦੇ ਬਾਣੀ 'ਚ ਗਿਣਤੀ ਲਿਖੀ ਹੋਈ ਹੈ, ਠੀਕ ਆ, ਇੱਥੇ ਨਹੀਂ ਗਿਣਤੀ ਕਰਨੀ, ਮੈਂ ਇੰਨੀ ਵਾਰੀ ਨਹਾ, ਮੈਂ ਇੰਨਾ ਕੁਛ ਕਰ ਲਿਆ। ਲੋਕਾਂ ਨੂੰ ਗਿਣਤੀ ਦੱਸੀ ਦੀ ਨਹੀਂ ਹੁੰਦੀ, ਉਹ ਤਾਂ ਆਪਣੇ ਮਨ ਨੂੰ ਸਮਝਾਉਣ ਲਈ ਗਿਣਤੀ ਬਣਾ ਲਈ, ਚਲ ਇੰਨਾ ਕੁ ਪਾਠ ਕਰਾਂਗੇ। ਗਿਣਤੀ ਬਿਨਾਂ ਤਾਂ ਕੁਛ ਵੀ ਨਹੀਂ ਹੈ, ਫਿਰ ਘੰਟੇ ਮਿੰਟ ਸਕਿੰਟ ਸਭ ਗਿਣਤੀ 'ਚ ਆ ਜਾਂਦੇ। ਕਈ ਕਹਿਣਗੇ ਜੀ ਗਿਣਤੀ ਨਹੀਂ ਕਰਨੀ ਚਾਹੀਦੀ, ਅਸੀਂ ਉਹਨੂੰ ਕਹਿੰਦੇ ਚੱਲ ਐਂ ਕਰ ਇੱਕ ਘੰਟਾ ਪਾਠ ਕਰ, ਘੰਟੇ 'ਚ ਵੀ ਤਾਂ ਓਨਾ ਹੀ ਕਰੇਗਾ, ਕੰਨ ਪੁੱਠਾ ਨਹੀਂ ਫੜਨਾ, ਸਿੱਧਾ ਨਹੀਂ ਫੜਨਾ, ਪੁੱਠਾ ਫੜਾ ਦਿੰਦੇ। ਫਿਰ ਜਿਸ ਨਰਕੀ ਦੁਬਿਧਾ ਨਾ ਜਾਏ, ਧਰਮ ਰਾਏ ਤਿਸ ਦੇਹ ਸਜਾਏ। ਜਿਹੜੇ ਜੀਵ ਦੀ ਦਵੈਸ਼ ਭਾਵਨਾ ਨਹੀਂ ਜਾਂਦੀ, ਧਰਮ ਰਾਜਾ ਉਹਨੂੰ ਅੰਤ ਸਮੇਂ ਬਹੁਤ ਭਾਰੀ ਸਜ਼ਾ ਦਿੰਦਾ। ਹੁਣ ਦੇਖੋ ਦਵੈਸ਼ ਆਪਾਂ ਮਿਟਣੀ ਹੈ, ਰੱਖਣੀ ਨਹੀਂ ਕਿਸੇ ਨਾਲ ਦਵੈਸ਼। ਸਿੱਖੀ ਨੂੰ ਸਮਝਾਉਂਦਿਆਂ ਵੀ ਕਈ ਸੌ ਸਾਲ ਹੀ ਲੰਘ ਜਾਣੇ ਮੇਰੇ ਖਿਆਲ। ਮੈਂ ਦੱਸਦਾ ਦਵੈਸ਼ ਦੀ ਉਦਾਹਰਨ ਦੇ ਕੇ, ਜਦੋਂ ਦਸਵੇਂ ਪਾਤਸ਼ਾਹ ਕੋਲ ਇੱਕ ਵਾਰ ਸਿੰਘ ਕਹਿੰਦੇ ਅਖੇ ਹਿੰਦੂ ਲੋਕਾਂ ਦੀਆਂ ਧੀਆਂ ਭੈਣਾਂ ਚੁੱਕ ਕੇ ਲੈ ਜਾਂਦੇ ਸੀ ਮਹਾਰਾਜ ਜੀ ਤੁਰਕ, ਹੁਣ ਸਾਡਾ ਜ਼ੋਰ ਵੱਧ ਗਿਆ ਖਾਲਸੇ ਦਾ, ਹੁਣ ਅਸੀਂ ਇਹਨਾਂ ਦੀਆਂ ਧੀਆਂ ਭੈਣਾਂ ਚੱਕ ਲਿਆਈਏ ਅਤੇ ਮਾੜਾ ਕਰਮ ਕਰਕੇ ਅਸੀਂ ਬਦਲਾ ਲਈਏ। ਮਹਾਰਾਜ ਕਹਿੰਦੇ ਵਾਹ, ਉਹ ਵਾਹ ਬਈ ਸਿੰਘੋ, ਬਈ ਇਹ ਤੁਹਾਡੇ 'ਚ ਅਤੇ ਇਹਨਾਂ 'ਚ ਫਿਰ ਫਰਕ ਕੀ ਹੋਇਆ? ਖਾਲਸਾ ਨਿਰਮਲ ਹੈ, ਖਾਲਸਾ ਜਤੀ ਸਤੀ ਹੈ, ਇਹ ਨਹੀਂ ਕਰਨਾ, ਸਾਰਿਆਂ 'ਚ ਵਾਹਿਗੁਰੂ ਹੈ, ਦਵੈਸ਼ ਨਹੀਂ ਕਰਨੀ। ਅਸੀਂ ਤਾਂ ਉਹਨੂੰ ਸਜ਼ਾ ਦੇਣੀ ਜਿਹੜਾ ਜ਼ੁਲਮ ਕਰਦਾ, ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ। ਹੁਣ ਦੂਜਾ ਬੰਦਾ ਮਾੜਾ ਕਰਮ ਕਰਦਾ, ਕਿਸੇ ਵੀ ਕੌਮ ਦਾ ਬੰਦਾ ਸਾਡੇ ਨਾਲ ਮਾੜਾ ਕਰਮ ਕਰਦਾ ਕੁਛ ਕੁ, ਹੁਣ ਅਸੀਂ ਵੀ ਉਹੋ ਜਿਹੇ ਬਣ ਜਾਣਾ? ਅਸੀਂ ਨਹੀਂ ਬਣਨਾ ਉਹੋ ਜਿਹੇ। ਇਸ ਕਰਕੇ ਮਹਾਰਾਜ ਕਹਿੰਦੇ ਤੁਸੀਂ ਈਰਖਾ ਦਵੈਸ਼ ਨਫ਼ਰਤ ਨਹੀਂ ਕਰਨੀ। ਫਿਰ ਮਹਾਰਾਜ ਇਹਨਾਂ ਨੂੰ ਸਜ਼ਾ ਕਿਵੇਂ ਦੇਣ? ਕਹਿੰਦੇ ਉਹ ਨਿਰੰਕਾਰ 'ਚ ਬੈਠਾ ਫੈਸਲਾ ਕਰਤਾ, ਉਹਦੀ ਸਜ਼ਾ ਤਾਂ ਇੰਨੀ ਵੱਡੀ ਹੈ, ਮੁੜ ਕੇ ਬੰਦਾ ਗਿਆ ਹੀ ਨਹੀਂ ਲੱਭਦਾ ਕਿੱਧਰ ਨੂੰ ਚਲਿਆ ਗਿਆ। ਕਰਮ ਹੋਵੇ ਸੋਈ ਜਨ ਪਾਏ, ਗੁਰਮੁਖ ਬੂਝੈ ਕੋਈ। ਜਿਹਦੇ ਚੰਗੇ ਕਰਮ ਹੁੰਦੇ ਨੇ ਨਾ, ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਉਹੀ ਇਨਸਾਨ ਗੁਰਾਂ ਨੂੰ ਪ੍ਰਾਪਤ ਕਰਦਾ। ਫਿਰ ਕੋਈ ਵਿਰਲਾ ਹੀ ਗੁਰਾਂ ਦੁਆਰੇ ਪਰਮੇਸ਼ਰ ਨੂੰ ਸਮਝਦਾ ਹੈ। ਨਾਨਕ ਵਿੱਚ ਹੋ ਮੈਂ ਮਾਰੇ ਤਾਂ ਹਰ ਭੇਟੈ ਸੋਈ। ਮਹਾਰਾਜ ਕਥਨ ਕਰਦੇ ਜਾਂ ਹਿਰਦੇ ਦੇ ਵਿੱਚੋਂ ਹੰਗਤਾ ਮਮਤਾ ਨੂੰ ਮਾਰੇ ਤਾਂ ਉਹ ਹਰੀ ਜ਼ਰੂਰ ਮਿਲ ਪੈਂਦਾ। ਹੰਗਤਾ ਮਮਤਾ ਦਵੈਸ਼ ਪਰਮੇਸ਼ਰ ਨੂੰ ਮਿਲਣਾ ਨਾ, ਅਤੇ ਇਹ ਰਸਤੇ ਵਿੱਚ ਰੁਕਾਵਟਾਂ ਜਿਹੜੀਆਂ ਦੂਰ ਕਰਨੀਆਂ ਨੇ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਗੂਜਰੀ ਮਹੱਲਾ ਤੀਜਾ, ਤਿਸ ਜਨ ਸ਼ਾਂਤ ਸਦਾ ਮਤ ਨਿਹਚਲ, ਜਿਸ ਕਾ ਅਭਿਮਾਨ ਗਵਾਏ। ਹੁਣ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੋ ਜਾਂਦੀ ਹੈ ਕਿ ਉਹ ਪ੍ਰਭੂ ਜੀ ਦਾ ਅਭਿਮਾਨ ਦੂਰ ਕਰਦਾ, ਹੰਕਾਰ ਦੂਰ ਕਰਦਾ। ਉਹ ਵਾਹਿਗੁਰੂ ਅਕਾਲ ਪੁਰਖ ਜਿਸ ਵੀ ਪੁਰਸ਼ ਨੂੰ ਸ਼ਾਂਤੀ ਬਖਸ਼ਿਸ਼ ਕਰਦਾ, ਫਿਰ ਉਹਨੂੰ ਅਭਿਮਾਨ ਦੂਰ ਕਰਕੇ ਠੰਡ ਜੀ ਪੈਂਦੀ ਹੈ। ਮਹਾਰਾਜ ਕਹਿੰਦੇ ਹੰਕਾਰ ਛੱਡ, ਮਲਕ ਭਾਗੋ ਨੂੰ ਕਹਿੰਦੇ ਹੰਕਾਰ ਛੱਡ, ਇਹ ਸਾਰਾ ਪੈਸਾ ਗਰੀਬਾਂ ਨੂੰ ਵੰਡ ਦੇ, ਐਵੇਂ ਤੜਫੀ ਜਾਂਦਾ ਕਿਉਂ? ਉਹ ਪੈਸੇ ਦੇ ਵਿੱਚ ਉਹ ਗਰੀਬਾਂ ਦੀਆਂ ਆਹਾਂ ਭਰੀਆਂ ਪਈਆਂ ਨੇ, ਤੈਨੂੰ ਵੱਧ ਸੀਸਾਂ ਲੱਗੀਆਂ ਹੋਈਆਂ ਨੇ। ਅਤੇ ਕਹਿੰਦੇ ਫਿਰ ਉਹ ਪੁਰਸ਼ ਨੂੰ ਸ਼ਾਂਤੀ ਪ੍ਰਾਪਤ ਹੁੰਦੀ ਹੈ, ਅਤੇ ਉਹਦੀ ਬੁੱਧੀ ਜਿਹੜੀ ਹੈ ਨਾ ਉਹ ਸਦਾ ਟਿਕਾਊ 'ਚ ਹੋ ਜਾਂਦੀ, ਸਥਿਰ ਹੋ ਜਾਂਦੀ ਹੈ। ਸੋ ਜਨ ਨਿਰਮਲ ਜੇ ਗੁਰਮੁਖ ਬੂਝੈ, ਹਰ ਚਰਨੀ ਚਿੱਤ ਲਾਏ। ਜਿਹੜਾ ਜੀਵ ਗੁਰਾਂ ਦੁਆਰੇ ਨਾਮ ਨੂੰ ਸਮਝਦਾ ਹੈ, ਬੁੱਝ ਲੈਂਦਾ ਹੈ, ਉਹ ਕਹਿੰਦੇ ਪੁਰਸ਼ ਪਵਿੱਤਰ ਹੈ, ਅਤੇ ਉਹ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਫਿਰ ਆਪਣਾ ਚਿੱਤ ਜੋੜ ਲੈਂਦਾ। ਹਰ ਚੇਤ ਅਚੇਤ ਮਨਾ, ਜੋ ਇੱਛਾ ਸੋ ਫਲ ਹੋਈ। ਕਹਿੰਦੇ ਹੇ ਅਚੇਤ ਬੇਸਮਝ ਮਨਾ, ਅਚੇਤ ਮਨਾ ਹਰ ਚੇਤ, ਤੂੰ ਹਰੀ ਨੂੰ ਚੇਤਨਾ ਕਰ, ਜੋ ਇੱਛਾ ਕਰੇਗਾ ਉਹੀ ਫਲ ਪ੍ਰਾਪਤ ਕਰ ਲਏਗਾ। ਭਾਈ ਪਰਮਾਤਮਾ ਨੂੰ ਯਾਦ ਕਰਿਆ ਕਰ, ਗੁਰਪ੍ਰਸਾਦੀ ਹਰ ਰਸ ਪਾਵ ਹੈ, ਪੀਵਤ ਰਹਿ ਸਦਾ ਸੁਖ ਹੋਈ ਰਹਾਉ। ਗੁਰਾਂ ਦੀ ਕਿਰਪਾ ਨਾਲ ਤੂੰ ਹਰੀ ਨਾਮ ਰਸ ਨੂੰ ਪ੍ਰਾਪਤ ਕਰ ਲਏਗਾ, ਜ਼ਬਾਨ 'ਚ ਹੀ ਆ ਜਾਣਾ, ਇਹਨੇ ਜਪੀ ਜਾ। ਜੇ ਤੂੰ ਹਮੇਸ਼ਾ ਪੀਂਦਾ ਰਹੇਗਾ ਤਾਂ ਤੈਨੂੰ ਨਿੱਤ ਸੁੱਖਾਂ ਦੀ ਪ੍ਰਾਪਤੀ ਹੋਵੇਗੀ, ਵਿਸ਼ਰਾਮ ਦੇ ਕੇ ਫਰਮਾਉਂਦੇ ਨੇ। ਸਤਿਗੁਰ ਭੇਟੇ ਤਾਂ ਪਾਰਸ ਹੋਵੇ, ਪਾਰਸ ਹੋਏ ਤਾਂ ਪੂਜ ਕਰਾਏ। ਪਾਰਸ ਰੂਪੀ ਸਤਿਗੁਰਾਂ ਨੂੰ ਜੇ ਮਿਲੇਗਾ ਇਹ ਜਗਿਆਸੂ ਤਾਂ ਪਾਰਸ ਰੂਪ ਹੀ ਹੋ ਜਾਂਦਾ, ਉਹਨੂੰ ਵੀ ਗੁਰੂ ਰੂਪ ਹੀ ਬਣਾ ਦਿੰਦੇ ਨੇ। ਇੰਨਾ ਸਤਿਕਾਰ, ਬਾਬਾ ਬੁੱਢਾ ਜੀ ਨੂੰ ਕਹਿੰਦੇ ਮੇਰਾ ਰੂਪ ਹੈ ਭਾਈ, ਇਹਨਾਂ ਦਾ ਮੇਰੇ ਜਿੰਨਾ ਹੀ ਸਤਿਕਾਰ ਕਰਨਾ ਹੈ, ਕਿਉਂਕਿ ਮੇਰੇ 'ਚ ਲੀਨ ਹੋ ਚੁੱਕਿਆ। ਦੇਖਣ ਨੂੰ ਸਰੀਰ ਸਾਡਾ ਅੱਡ ਅੱਡ ਹੈ, ਏਕ ਜੋਤ ਦੋਏ ਮੂਰਤੀ, ਧਨ ਫਿਰ ਕਹੀ ਐ ਸੋਏ। ਭਾਈ ਪਾਰੋ ਨੂੰ ਕਹਿਤਾ ਇਹ ਮੇਰਾ ਹੀ ਰੂਪ ਹੈ, ਭਾਈ ਵਿਧੀ ਚੰਦ ਨੂੰ ਕਹਿਤਾ ਇਹ ਮੇਰਾ ਹੀ ਰੂਪ ਹੋ ਗਿਆ, ਖਾਲਸਾ ਮੇਰਾ ਰੂਪ ਹੈ ਖਾਸ ਉਹ ਖਾਲਸਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕੋ ਪਾਰਸ ਰੂਪ ਗੁਰੂ ਰੂਪ ਹੁੰਦਾ, ਪਾਰਸ ਰੂਪ ਹੋ ਜਾਏ ਤਾਂ ਉਹ ਆਪਣੀ ਪੂਜਾ ਕਰਾਉਂਦਾ, ਭਾਵ ਉਹ ਸਿੱਖ ਦੀ ਪੂਜਾ ਜਿਹੜੀ ਹੈ ਨਾ ਉਹ ਗੁਰੂ ਦੀ ਪੂਜਾ। ਰਾਗੀ ਸਿੰਘ ਕੀਰਤਨ ਕਰਦੇ ਆ ਸਟੇਜ ਤੇ ਬੈਠ ਕੇ, ਕੋਈ ਕਥਾ ਵਿਚਾਰ ਹੋ ਰਹੀ, ਕੋਈ ਗੁਰਬਾਣੀ, ਉਹ ਹੁਣ ਆਪ ਨਹੀਂ ਹੁੰਦਾ ਉੱਥੇ, ਉਹ ਸਤਿਗੁਰੂ ਦੀ ਹਜ਼ੂਰੀ ਵਿੱਚ ਸਤਿਗੁਰੂ ਆਪ ਹੀ ਕਿਰਪਾ ਕਰਕੇ ਕਰਵਾ ਰਹੇ। ਜੇ ਅਸੀਂ ਉਹਨਾਂ ਦਾ ਸਤਿਕਾਰ ਕਰਦੇ ਹਾਂ ਰਾਗੀਆਂ ਦਾ, ਕਾਹਦਾ ਕਰਦੇ, ਸਰੀਰਾਂ ਦਾ ਨਹੀਂ ਕਰਦੇ, ਅਸੀਂ ਬਾਣੀ ਦਾ ਸਤਿਕਾਰ ਕਰਦੇ। ਸੋ ਜਿਵੇਂ ਕਿਸੇ ਨੇ ਇਹ ਕਿਸੇ ਨੂੰ ਕੁਐਸਚਨ ਕਰਤਾ, ਕਹਿੰਦੇ ਤੁਸੀਂ ਮਹਾਰਾਜ ਨੂੰ 1 ਰੁਪਈਆ ਮੱਥਾ ਟੇਕਿਆ ਅਤੇ ਰਾਗੀਆਂ ਨੂੰ 5 ਰੁਪਏ ਰੱਖੇ, ਉਹ ਬੰਦਾ ਚੱਕਰ ਜਿਹੇ 'ਚ ਪੈ ਗਿਆ ਵੀ ਕਹਿੰਦਾ ਰਾਗੀ ਨੂੰ 8 ਨਹੀਂ ਰੱਖਦਾ। ਉਹ ਕਹਿਣ ਲੱਗਿਆ ਮੈਨੂੰ ਵੀ, ਮੈਂ ਕੀ ਉਹਨੂੰ ਜਵਾਬ ਦੇਵਾਂ, ਮੈਂ ਉਹਨੂੰ ਕਹਿ ਵੀ ਮੈਂ ਤਾਂ ਉੱਥੇ ਵੀ ਬਾਣੀ ਦਾ ਸਤਿਕਾਰ ਕੀਤਾ, 1 ਰੁਪਈਆ ਰੱਖ ਕੇ ਉੱਥੇ ਵੀ ਬਾਣੀ ਦਾ ਹੀ ਹੈ। ਉਹ ਰਾਗੀ ਸਿੰਘਾਂ ਨੂੰ ਇਹ ਗੁਰੂ ਦੇ ਹੀ ਰਾਗੀ ਆ, ਗੁਰੂ ਦੀ ਬਾਣੀ ਆ। ਅਤੇ ਜਦ ਅਸੀਂ ਬਿਲਡਿੰਗ ਫੰਡ ਦਿੰਦੇ ਹਾਂ $1100 ਉਹਦੇ, ਅਤੇ ਜਦ ਅਸੀਂ ਲੰਗਰ ਲਈ ਦਿੰਦੇ ਹਾਂ 1100, ਜੇ 500 ਅਖੰਡ ਪਾਠਾਂ ਦੀ ਭੇਟਾ ਦਿੰਦੇ ਹਾਂ, ਗੁਰੂ ਗ੍ਰੰਥ ਸਾਹਿਬ ਦੇ ਰੁਮਾਲੇ ਨਾਲ ਤਾਂ ਅਸੀਂ $51 ਦਿੱਤੇ ਭਾਈ, ਪਾਠੀਆਂ ਨੂੰ 500, ਤਾਂ ਪਾਠੀਆਂ ਨੂੰ ਜ਼ਿਆਦਾ ਭੇਟਾ ਕਿਉਂ ਫਿਰ? ਨਹੀਂ, ਪਾਠੀ ਨੇ ਜਦੋਂ ਬਾਣੀ ਪੜ੍ਹੀ ਤਾਂ ਬਾਣੀ ਦਾ ਸਤਿਕਾਰ ਕੀਤਾ, ਸੰਗਤ ਦਾ ਸਤਿਕਾਰ ਹੈ ਪਾਠੀ ਦਾ, ਕੀਰਤਨ ਕਰਨ ਵਾਲੇ ਕਥਾ ਕਰਨ ਵਾਲਿਆਂ ਦਾ। ਜੇ ਆਪਾਂ ਸਤਿਕਾਰ ਨਹੀਂ ਕਰਾਂਗੇ ਫਿਰ ਕੌਣ ਸਤਿਕਾਰ ਕਰੂਗਾ? ਠੀਕ ਹੈ ਉਹਨਾਂ ਦੇ ਜੀਵਨ ਦੀ ਕਲਾ ਵੱਖਰੀ ਹੁੰਦੀ ਹੈ, ਉਹ ਤਾਂ ਜਿੰਨੀ ਸੋਝੀ ਹੁੰਦੀ ਹੈ, ਪਰ ਜਦੋਂ ਪਾਠ ਕਰਦੇ ਬਾਣੀ ਪੜ੍ਹਦੇ ਨੇ ਆਪਾਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ, ਤਾਂ ਉਹਨਾਂ ਨੂੰ ਆਪਾਂ ਭੇਟਾ ਰੱਖਦੇ ਹਾਂ, ਉਹ ਵੀ ਗੁਰਬਾਣੀ ਦਾ ਹੀ ਸਤਿਕਾਰ ਕਰਦੇ ਹਾਂ। ਤਾਂ ਸਤਿਗੁਰੂ ਕਹਿੰਦੇ ਫਿਰ ਗੁਰਸਿੱਖ ਦੀ ਵੀ ਨਾਲ ਅਕਾਲ ਪੁਰਖ ਜੀ ਕਰਵਾਉਂਦੇ ਪੂਜਾ। ਜੋ ਉਸ ਪੂਜੇ ਸੋ ਫਲ ਪਾਏ, ਦੀਖਿਆ ਦੇ ਵੈ ਸਾਚ ਬੁਝਾਏ। ਜੋ ਉਹਨੂੰ ਪੂਜਦਾ ਹੈ ਉਹ ਮਨ ਇੱਛਿਤ ਫਲ ਪਾਉਂਦਾ, ਉਹ ਹੋਰਨਾਂ ਨੂੰ ਸਿੱਖਿਆ ਦੇ ਕੇ ਸੱਚਾ ਮਾਰਗ ਜੋ ਸਮਝਾਉਂਦਾ। ਪੂਜਾ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਮੰਦਰ ਵਾਲੀ ਪੂਜਾ, ਕਈ ਲੋਕ ਪੂਜਾ ਦਾ ਅਰਥ ਉੱਧਰ ਨੂੰ ਹੀ ਕੱਢੀ ਜਾਂਦੇ ਨੇ। ਪੂਜਾ ਦਾ ਅਰਥ ਹੁੰਦਾ ਕਿਸੇ ਦਾ ਸਤਿਕਾਰ ਕਰਨਾ, ਮਾਣ ਆਦਰ ਕਰਨਾ। ਮਹਾਰਾਜ ਨੇ ਕਿਹਾ ਜੋ ਮੈਨੂੰ ਪ੍ਰਸ਼ਾਦਾ ਛਕਾਉਣਾ, ਪੰਜਾਂ ਨੂੰ ਛਕਾਵੇ, ਫਿਰ ਕੀ ਮਹਾਰਾਜ ਸਕਦੇ? ਸਤਿਗੁਰੂ ਕਿਰਪਾ ਕਰਦੇ ਆ। ਵਿਣ ਪਾਰਸੈ ਪੂਜ ਨਾ ਹੋਵਈ, ਵਿਣ ਮਨ ਪਰਚੇ ਅਵਰਾ ਸਮਝਾਏ। ਗੁਰੂ ਰੂਪ ਪਾਰਸ ਦੇ ਸ਼ੋਹੇ ਤੋਂ ਬਿਨਾਂ ਪੂਜਨੀਕ ਨਹੀਂ ਹੁੰਦਾ। ਜਿਹੜਾ ਜੀਵ ਆਪਣੇ ਮਨ ਦੇ ਪਰਚੇ ਤੋਂ ਬਿਨਾਂ, ਪਰਮੇਸ਼ਰ ਵਿੱਚ ਜੁੜੇ ਤੋਂ ਬਿਨਾਂ ਹੋਰਨਾਂ ਨੂੰ ਸਮਝਾਉਂਦਾ ਹੈ। ਦੇਖੋ ਹੁਣ ਮਹਾਰਾਜ ਨੇ ਦੂਸਰਾ ਫੈਸਲਾ ਵੀ ਨਾਲ ਕਰਤਾ ਕਿ ਜੇ ਤਾਂ ਬਣ ਗਿਆ ਮੇਰੇ ਵਰਗਾ ਪਾਰਸ, ਬ੍ਰਹਮ ਗਿਆਨ 'ਚ ਚਲਿਆ ਗਿਆ, ਫਿਰ ਤਾਂ ਉਹਦਾ ਪੂਰਨ ਸਤਿਕਾਰ ਕਰਨਾ ਬਣਦਾ। ਮਹਾਂਪੁਰਖ ਹੈ, ਗੁਰੂ ਰੂਪ ਹੈ, ਰੱਬ ਰੂਪ ਹੋ ਜਾਂਦਾ। ਪਰ ਕਹਿੰਦੇ ਦੇਖੋ ਜੇ ਹੁਣ ਇਸ ਨੂੰ ਛੱਡ ਕੇ ਨਕਲੀ ਪੁਣੇ 'ਚ ਆ ਗਿਆ, ਵਿਣ ਪਾਰਸੈ ਪੂਜ ਨਾ ਹੋ ਬਈ, ਵਿਣ ਮਨ ਪਰਚੇ ਅਵਰਾ ਸਮਝਾਏ। ਕਹਿੰਦੇ ਉਹਨੇ ਦੇਖਿਆ ਵੀ ਉਹਨੂੰ ਤਾਂ ਬੜੇ ਪੈਸੇ ਬਣਦੇ ਫਲਾਣੇ, ਅਸਲੀ ਪਾਰਸ ਨੂੰ ਤਾਂ ਲੋਕੀ ਤੋਲ ਦਿੰਦੇ ਆ ਮਾਇਆ ਨਾਲ, ਉਹਨੂੰ ਤਾਂ ਐ ਵਰਦਾ ਸਾਰਾ ਪਦਾਰਥ। ਇੱਕ ਨਕਲੀ ਨੇ ਦੇਖਿਆ ਵੀ ਦੇਖਾਂ ਤਾਂ ਸਹੀ, ਕਰਦਾ ਕੀ ਹੈ, ਛੱਛਾ ਚਿੱਟਾ ਚੋਲਾ ਪਾਉਂਦਾ, ਮੈਂ ਵੀ ਪਾ ਲਿਆ, ਪੱਗ ਬੰਨ ਲਈ ਮੈਂ ਵੀ ਬੰਨ ਲਈ, ਕਾਰ ਲੈ ਲਈ ਲੈ ਲਈ, ਡੇਰਾ ਬਣਾ ਲਿਆ, 20 ਕੁ ਚੇਲੇ ਰੱਖ ਲਏ ਤਨਖਾਹ ਤੇ, ਲਾ ਵੀ ਤੁਸੀਂ ਘੇਰ ਘੇਰ ਲਿਆਓ ਲੋਕਾਂ ਨੂੰ, ਉਹ ਘੇਰ ਘੇਰ ਉੱਧਰ ਲਿਆਉਣ ਲੱਗ ਜਾਂਦੇ ਆ। ਉਹ ਨਕਲੀ ਪਾਉਣਾ ਸ਼ੁਰੂ ਹੋ ਗਿਆ। ਕਹਿੰਦੇ ਗੁਰੂ ਰੂਪ ਪਾਰਸ ਦੇ ਸ਼ੋਹੇ ਤੋਂ ਬਿਨਾਂ ਉਹ ਪੂਜਨੀਕ ਆਪੇ ਹੀ ਬਣ ਕੇ ਬੈਠ ਗਿਆ, ਅੰਦਰ ਕੁਛ ਵੀ ਨਹੀਂ ਹੈ, ਪੂਜਨੀਕ ਨਹੀਂ ਹੋ ਸਕਦਾ ਉਹ। ਕਹਿੰਦੇ ਜਿਹੜਾ ਜੀਵ ਆਪਣੇ ਮਨ ਦੇ ਪਰਚੇ ਤੋਂ ਬਿਨਾਂ, ਪਰਮੇਸ਼ਰ ਜੁੜੇ ਤੋਂ ਬਿਨਾਂ ਹੋਰਨਾਂ ਨੂੰ ਸਮਝਾਉਂਦਾ, ਹੈ ਜੀ ਨਕਲੀ ਗੁਰੂ, ਨਕਲੀ ਸੰਤ, ਨਕਲੀ ਠੱਗ ਲੋਕ ਜਿਹੜੇ ਨੇ, ਉਹ ਉਹ ਗੁਰੂ ਸਦਾਏ ਅਗਿਆਨੀ ਅੰਧਾ ਕਿਸ ਉਹ ਮਾਰਗ ਪਾਏ। ਉਹ ਅੰਨਾ ਗਿਆਨੀ ਆਪਣੇ ਆਪ ਨੂੰ ਕਹਿੰਦੇ ਦੱਸੋ ਗੁਰੂ ਸਦਾਉਂਦਾ, ਤੈਨੂੰ ਕਿਸੇ ਨੇ ਗੁਰੂ ਕਿਹਾ? ਜਾਂ ਤਾਂ ਸਤਿਗੁਰੂ ਤੈਨੂੰ ਕਹਿਣ, ਬਈ ਬਾਬੇ ਬੁੱਢੇ ਨੂੰ ਤਾਂ ਕਿਹਾ, ਮਹਾਰਾਜ ਨੇ ਕਿਹਾ ਜਿਹੜਾ ਆਖੂ ਨਾ ਧੰਨ ਬਾਬਾ ਬੁੱਢਾ ਜੀ, ਧੰਨ ਬਾਬਾ ਬੁੱਢਾ ਜੀ, ਕਹਿੰਦੇ ਉਹਨੂੰ ਸਿੱਖੀ ਮਿਲਿਆ ਕਰੂਗੀ। ਤੈਨੂੰ ਕਿਸੇ ਨੇ ਦਿੱਤਾ ਮਾਣ, ਪਰਚਾ ਦਿੱਤਾ ਕਿਸੇ ਨੇ ਤੈਨੂੰ, ਕੋਈ ਸਰਟੀਫਿਕੇਟ ਹੈ ਤੇਰੇ ਕੋਲ, ਕੋਈ ਅੱਖਰ ਹੀ ਬੋਲਿਆ ਹੋਇਆ ਹੋਵੇ? ਸੰਨ ਸਾਹਿਬ ਕਹਿੰਦੇ ਜਿਹੜਾ ਲੰਘ ਜੂ ਇੱਕ ਵਾਰੀ ਉਹ ਮੁਕਤ ਹੋ ਜੂ। ਇੰਨੀ ਵੱਡੀ ਵਡਿਆਈ ਸਿੱਖ ਨੂੰ, 40 ਮੁਕਤਿਆਂ ਦੇ ਸਥਾਨ ਤੇ ਜਿਹੜਾ ਨਹਾ ਲੂ ਇੱਕ ਵਾਰੀ ਮੁਕਤ ਹੋ ਜੂ, ਉਹ ਵਡਿਆਈ ਦਿੱਤੀ ਹੋਈ ਹੈ ਮਹਾਰਾਜ ਨੇ। ਕਹਿੰਦੇ ਗੁਰੂ ਸਦਾਏ ਅਗਿਆਨੀ ਅੰਧਾ, ਉਹ ਅੰਨਾ ਅਗਿਆਨੀ ਆਪਣੇ ਆਪ ਨੂੰ ਐਵੇਂ ਗੁਰੂ ਕਹਾਈ ਜਾਂਦਾ, ਕਿਸ ਉਹ ਮਾਰਗ ਪਾਏ, ਉਹ ਹੋਰ ਕਿਸੇ ਨੂੰ ਸਿੱਧੇ ਰਾਹ ਤੇ ਕੀ ਚਲਾਉਂਦਾ? ਕਹਿੰਦੇ ਪੁੱਠੇ ਹੀ ਸ਼ੁਰੂ ਕਰ ਲੈਂਦਾ, ਸਿੱਧਾ ਤਾਂ ਦਿੰਦਾ ਨਹੀਂ। ਆ ਜਾਓ ਬਈ ਗੁਪਤੋ ਗੁਪਤੀ ਇੱਥੇ, ਜੋ ਨਸ਼ਾ ਖਾਣਾ ਖਾਓ, ਮੌਜਾਂ ਕਰੋ, ਉੱਥੇ ਹੋਰ ਹੀ ਪੁੱਠੇ ਕੰਮ ਚਲਾ ਦਿੰਦਾ। ਉਹ ਲੋਕ ਕਹਿੰਦੇ ਵੀ ਇੱਧਰ ਨੂੰ ਬੜੀ ਦੁਨੀਆਂ ਜਾਂਦੀ ਹੈ। ਇੱਕ ਪੁਰਾਣੀ ਕਹਾਵਤ ਹੈ, ਉਹ ਪਹਿਲਾਂ ਮੈਂ ਅਖਬਾਰ 'ਚ ਬੜੇ ਸਾਲ ਪਹਿਲਾਂ ਇੱਕ ਕਹਾਣੀ ਜੀ ਪੜ੍ਹੀ ਸੀ, ਕਹਿੰਦੇ ਅੰਨੇ ਜਾਣ ਡਰੌਲੀ ਮੇਲਾ ਮੁਕਤਸਰ ਦਾ। ਉਹ ਡਰੌਲੀ ਵੀ ਕੋਈ ਬਹਿ ਗਿਆ ਸੀ ਖੋਲ੍ਹ ਕੇ, ਕਹਿੰਦਾ ਹਾਂ ਇੰਨੀ ਸੰਗਤ ਮੁਕਤਸਰ ਨੂੰ ਜਾਂਦੀ ਹੈ, 20-25 ਬੰਦੇ ਉਹਨੇ ਆਪਣੇ ਲਾ ਕੇ ਨਾ ਇੱਕ ਨਕਲੀ ਜਿਹਾ ਕੰਮ ਸ਼ੁਰੂ ਕਰ ਲਿਆ। ਕਹਿੰਦੇ ਉੱਧਰ ਭਾਈ ਡਰੌਲੀ ਗਏ ਬਿਨਾਂ ਮੁਕਤਸਰ ਦੀ ਯਾਤਰਾ ਸਫਲ ਹੀ ਨਹੀਂ, ਉਹ ਲੋਕਾਂ 'ਚ ਗੱਲ ਫੈਲਾਤੀ। ਉਹ ਕਹਿੰਦੇ ਚੱਲ ਜੇ ਮੁਕਤਸਰ ਕੋਈ 5 ਰੁਪਈਏ ਮੱਥਾ ਟੇਕੂ, ਰੇ 1-2 ਵੀ ਟੇਕੀ ਜਾਊ, ਖਾਸਾ ਪੈਸਾ ਹੋ ਜਾਊ ਆਪਾਂ ਨੂੰ। ਇਸ ਕਰਕੇ ਕਹਿੰਦੇ ਉਹ ਦੇਖੋ ਗੁਰੂ ਸਦਾਏ ਗਿਆਨੀ ਅੰਧਾ ਕਿਸ ਉਹ ਮਾਰਗ ਪਾਏ, ਐ ਕਲੀਅਰ ਕੱਟ ਕਲ ਮਹਾਰਾਜ ਨੇ ਸਭ ਦੱਸਤਾ ਆਪਾਂ ਨੂੰ ਵੀ ਉਹ ਦੇਖਿਓ ਕਿਤੇ ਐਵੇਂ ਨਾ ਨਕਲੀ ਕੋਲ ਫਸ ਜਾ, ਧਿਆਨ ਵੀ ਰੱਖਿਓ ਆਪਣਾ। ਨਾਨਕ ਬਿਨ ਨਦਰੇ ਕਿਛੂ ਨਾ ਪਾਈਐ, ਜਿਸ ਨਦਰ ਕਰੇ ਸੋ ਪਾਵੇ। ਮਹਾਰਾਜ ਫਰਮਾਉਂਦੇ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਤੋਂ ਬਿਨਾਂ ਕੁਛ ਵੀ ਨਹੀਂ ਪ੍ਰਾਪਤ ਹੋਣਾ, ਜਿਸ ਉੱਤੇ ਵਾਹਿਗੁਰੂ ਕਿਰਪਾ ਦ੍ਰਿਸ਼ਟੀ ਕਰਦਾ ਉਹ ਸਭ ਕੁਛ ਪ੍ਰਾਪਤ ਕਰ ਲੈਂਦਾ। ਗੁਰਪ੍ਰਸਾਦ ਦੀ ਦੇ ਵਡਿਆਈ ਆਪਣਾ ਸ਼ਬਦ ਵਰਤਾਏ, ਗੁਰ ਕਿਰਪਾ ਵਾਲਿਆਂ ਨੂੰ ਆਪਣਾ ਸ਼ਬਦ ਹੁੰਦਾ, ਹੁਕਮ ਵਰਤਾ ਕੇ ਪਰਮੇਸ਼ਰ ਵਡਿਆਈ ਦਿੰਦਾ। ਸੋ ਇਸ ਪ੍ਰਕਾਰ ਕਿਸੇ ਨੇ ਆ ਕੇ, ਹੁਣ ਅਗਲਾ ਸ਼ਬਦ ਹੈ ਵੀ ਕਿਸੇ ਨੇ ਬਚਨ ਕੀਤਾ ਕਿ ਕਾਂਸ਼ੀ ਵਿੱਚ ਰਹਿਣ ਕਰਕੇ ਸ਼ੁਭ ਮੱਤੀ ਉਤਪੰਨ ਹੁੰਦੀ ਹੋਵੇਗੀ ਤੇ ਖੋਟੀ ਮੱਤੀ ਦੂਰ ਹੁੰਦੀ ਬੁੱਧੀ। ਮਹਾਰਾਜ ਹੱਸ ਪਏ, ਕਹਿੰਦੇ ਆ ਤੈਨੂੰ ਦੱਸਾਂ ਚੰਗੀ ਮੱਤ ਕਿੱਥੋਂ ਮਿਲਦੀ ਹੈ। ਗੂਜਰੀ ਮਹੱਲਾ ਤੀਜਾ ਪੰਜ ਪਦੇ, ਨਾ ਕਾਸੀ ਮਤ ਉਪਜੈ ਨਾ ਕਾਸੀ ਮਤ ਜਾਏ। ਮਹਾਰਾਜ ਕਹਿੰਦੇ ਉਹ ਭਾਈ ਕਾਂਸ਼ੀ ਵਿੱਚ ਰਹਿਣ ਕਰਕੇ ਨਾ ਸ਼ੁੱਧ ਮਤੀ ਉਤਪੰਨ ਹੁੰਦੀ ਹੈ ਅਤੇ ਨਾ ਹੀ ਕਾਂਸ਼ੀ ਵਿੱਚ ਰਹਿਣ ਕਰਕੇ ਖੋਟੀ ਜਿਹੜੀ ਬੁੱਧੀ ਹੈ ਜਾਂਦੀ ਹੈ। ਆਪਣੇ ਆਪ ਨਾ ਤਾਂ ਕਿਸੇ ਸ਼ੁੱਭ ਮਤ ਪੈਦਾ ਹੁੰਦੀ ਹੈ, ਨਾ ਆਪਣੇ ਆਪ ਹੀ ਮਤ ਜਿਹੜੀ ਦੂਰ ਹੁੰਦੀ ਹੈ। ਇਹ ਤੈਨੂੰ ਕਿਹਨੇ ਭੁਲੇਖਾ ਪਾ ਤਾ? ਮਹਾਰਾਜ ਫਿਰ ਮਤ ਪੈਦਾ ਕਿੱਥੋਂ ਹੁੰਦੀ ਹੈ ਜੀ? ਸਤਿਗੁਰ ਮਿਲਿਆ ਮਤ ਉਪਜੈ ਤਾਂ ਇਹ ਸੋਝੀ ਪਾਏ। ਸਤਿਗੁਰਾਂ ਨਾਲ ਮਿਲਣ ਕਰਕੇ ਕਹਿੰਦੇ ਸ੍ਰੇਸ਼ਟ ਬੁੱਧੀ ਪੈਦਾ ਹੁੰਦੀ ਅੰਦਰ ਅਤੇ ਖੋਟੀ ਮਤ ਜਿਹੜੀ ਜਾਂਦੀ ਹੈ। ਕਿਉਂ? ਜਦ ਗੁਰ ਮਤ ਲੈ ਲਈ ਤਾਂ ਜਿਹੜੀ ਦੁਰਮਤ ਸੀ ਉਹ ਆਪੇ ਨਾਸ ਹੋ ਗਈ। ਸੋ ਗੁਰੂ ਕਿਰਪਾ ਕਰਨ ਭਾਈ ਤਾਂ ਇਹ ਜੀਵ ਜਿਹੜਾ ਨਾ ਫਿਰ ਗਿਆਤ ਨੂੰ ਪਾਉਂਦਾ, ਗਿਆਨ ਨੂੰ ਪ੍ਰਾਪਤ ਕਰਦਾ। ਕਹਿੰਦੇ ਮਹਾਰਾਜ ਮੈਂ ਵੀ ਮੰਦਬੁੱਧੀ ਜੇ ਜੀਵ ਹਾਂ, ਮੈਨੂੰ ਦੱਸੋ ਕਿਵੇਂ ਸੋਝੀ ਪਵੇ ਜੀ? ਮਹਾਰਾਜ ਕਹਿੰਦੇ ਮੈਂ ਸਾਰਿਆਂ ਨੂੰ ਦੱਸ ਦਿੰਦਾ, ਜਿੰਨੇ ਮੇਰੇ ਗੁਰਸਿੱਖ ਹੈ ਬੱਚੇ ਹੈ ਮੇਰੇ, ਮਾਈ ਭਾਈ ਸੁਣੋ। ਹਰ ਕਥਾ ਤੂੰ ਸੁਣ ਰੇ ਮਨ, ਸ਼ਬਦ ਮਨ ਵਸਾਏ। ਮਹਾਰਾਜ ਕਹਿੰਦੇ ਹੇ ਮਨ, ਤੂੰ ਹਰੀ ਦੀ ਕਥਾ ਸੁਣਨਾ ਕਰ, ਬਹਿ ਕੇ ਧਿਆਨ ਨਾਲ ਸ਼ਬਦ ਦੀ ਵਿਚਾਰ ਸੁਣ ਅਤੇ ਗੁਰ ਉਪਦੇਸ਼ ਨੂੰ ਮਨ 'ਚ ਵਸਾਉਣਾ ਕਰ। ਜਿਹੜੀ ਤੈਨੂੰ ਡਾਇਰੈਕਸ਼ਨ ਮਿਲਦੀ ਆ ਉਹਦੇ ਵਿੱਚ ਉਹਨੂੰ ਮਨ 'ਚ ਵਸਾ। ਇਹ ਮਤ ਤੇਰੀ ਥਿਰ ਰਹੇ ਤਾਂ ਭਰਮ ਵਿੱਚ ਹੋ ਜਾਏ ਰਹਾਓ। ਕਹਿੰਦੇ ਜਾਏ ਤੇਰੀ ਮਤ ਜਿਹੜੀ ਬੁੱਧੀ ਸੰਸਾਰ ਵੱਲੋਂ ਇਸਤਤ ਹੋ ਰਵੇ ਤਾਂ ਤੇਰੇ ਹਿਰਦੇ 'ਚੋਂ ਭਰਮ ਚਲਿਆ ਜਾਏਗਾ। ਭਾਈ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਹਰ ਚਰਨ ਹਿਰਦੈ ਵਸਾਏ ਤੂੰ ਕਿਲ ਵਿਖ ਹੋ ਵਹਿ ਨਾਸ। ਕਹਿੰਦੇ ਹਰੀ ਦੇ ਚਰਨਾਂ ਦਾ ਧਿਆਨ ਤੂੰ ਹਿਰਦੇ 'ਚ ਵਸਾਉਣਾ ਕਰ, ਫਿਰ ਸਾਰੇ ਜਨਮਾਂ ਦੇ ਪਾਪ ਆਪੇ ਨਾਸ ਹੋ ਜਾਣਗੇ ਤੇਰੇ। ਪੰਚ ਭੂ ਆਤਮਾ ਵਸ ਕਰਹਿ ਤਾਂ ਤੀਰਥ ਕਰਹਿ ਨਿਵਾਸ। ਇਸ ਪ੍ਰਕਾਰ ਬਚਨ ਕਰਦੇ ਹਨ ਕਿ ਪੰਚ ਭੂ ਹੁੰਦਾ ਪੰਜਾਂ ਤੱਤਾਂ ਦੀ ਸਤੋ ਗੁਣਾਂਸ਼ ਤੋਂ ਪੈਦਾ ਹੋਇਆ ਹੋਇਆ ਜੋ ਆਤਮਾ ਤੋਂ ਭਾਵ ਮਨ ਹੈ, ਉਹਨੂੰ ਵਸੀਕਾਰ ਕਰੇ ਤਾਂ ਆਤਮਾ ਰੂਪੀ ਤੀਰਥ ਉੱਪਰ ਨਿਵਾਸ ਕਰੇਗਾ। ਇੰਪੋਰਟੈਂਟ ਚੀਜ਼ ਹੈ, ਬੜੀ ਸਮਝਣ ਵਾਲੀ। ਪੰਜਾਂ ਤੱਤਾਂ ਦੀ ਸਤੋ ਗੁਣ ਅੰਸ਼ ਤੋਂ ਇਹ ਮਨ ਬਣਿਆ ਆਤਮਾ, ਉਹਨੂੰ ਵਸੀਕਾਰ ਕਰੇ ਤਾਂ ਆਤਮਾ ਰੂਪੀ ਤੀਰਥ ਉੱਤੇ ਫਿਰ ਨਿਵਾਸ ਕਰੇਗਾ। ਮਨਮੁਖ ਇਹੋ ਮਨ ਮੁਗਧ ਹੈ ਸੋਝੀ ਕਿਛੂ ਨਾ ਪਾਏ। ਮਨਮੁਖਾਂ ਦਾ ਇਹ ਮਨ ਮੂਰਖ ਹੈ, ਜੜ ਹੋ ਰਿਹਾ ਪੱਥਰ ਵਰਗਾ। ਇਸ ਕਰਕੇ ਵਾਹਿਗੁਰੂ ਦੀ ਕੋਈ ਗਿਆਤ ਇਹਨੂੰ ਪੈ ਨਹੀਂ ਸਕਦੀ। ਹਰ ਕਾ ਨਾਮ ਨਾ ਬੁੱਝਈ ਅੰਤ ਗਿਆ ਪਛਤਾਏ। ਇਹ ਪਰਮਾਤਮਾ ਦਾ ਨਾਮ ਸਿਮਰਨਾ ਕਰਨਾ ਕੁਛ ਬੁੱਝਦਾ ਨਹੀਂ ਸਮਝਦਾ ਨਹੀਂ, ਇਸ ਕਰਕੇ ਅੰਤ ਸਮੇਂ ਫਿਰ ਪਛਤਾਉਂਦਾ ਹੀ ਜਾਂਦਾ। ਇਹੋ ਮਨ ਕਾਸੀ ਸਭ ਤੀਰਥ ਸਿਮਰਤ ਸਤਿਗੁਰ ਦੀ ਆ ਬੁਝਾਏ। ਸਤਿਗੁਰਾਂ ਨੇ ਇਹ ਭੇਦ ਸਮਝਾਤਾ ਕਿ ਇਹ ਮਾਨੀ ਕਾਂਸ਼ੀ ਆਦਿਕ ਸਾਰੇ ਤੀਰਥ ਅਤੇ ਸਿਮਰਤੀਆਂ ਰੂਪ ਹੈ। ਕਈ ਵਾਰ ਇਹ ਦੋ ਸ਼ਬਦ ਐਸੇ ਹੁਣ ਵਿਸ਼ਰਾਮ ਚ ਇੱਥੇ ਉਲਝ ਜਾਂਦਾ ਬੰਦਾ, ਇਹ ਵਿਸ਼ਰਾਮ ਐਂ ਲੱਗਣਾ ਇਹੋ ਮਨ ਕਾਸੀ ਸਭ ਤੀਰਥ ਸਿਮਰਤ ਸਤਿਗੁਰ ਦੀ ਆ ਬੁਝਾਏ। ਨਾ ਸਮਝ ਲੱਗੇ ਪਹਿਲਾਂ ਪੂਰਾ ਸਾਰੀ ਪੰਗਤੀ ਪੜ੍ਹ ਲਓ, ਪਿੱਛੋਂ ਦੇਖੋ ਵੱਖਰਾ ਹੋ ਗਿਆ ਸੈਂਟੈਂਸ ਥੋੜ੍ਹਾ। ਸਤਿਗੁਰ ਦੀ ਆ ਬੁਝਾਏ ਦਾ ਮਤਲਬ ਪਹਿਲਾ ਸਾਰਾ ਅਲੱਗ ਹੈ। ਆਠ ਸਰ ਤੀਰਥ ਤੇ ਸੰਗ ਰਹਿ ਜਿਨ ਹਰ ਹਿਰਦੈ ਰਹਿਆ ਸਮਾਏ। ਅਠਾਹਟ ਤੀਰਥ ਪਵਿੱਤਰ ਹੋਣ ਵਾਸਤੇ ਉਸ ਗੁਰਮੁਖ ਦੇ ਨਾਲ ਹੀ ਰਹਿੰਦੇ ਨੇ ਜਿਹਦੇ ਹਿਰਦੇ ਚ ਨਾਮ ਵੱਸ ਗਿਆ। ਉਲਟੀ ਗੱਲ, ਤੀਰਥ ਉਹਦੇ ਕੋਲ ਪਵਿੱਤਰ ਹੋਣ ਜਾਂਦੇ ਕਹਿੰਦੇ ਹੋਰ, ਤੀਰਥ ਤਾਂ ਆਪ ਫਿਰਦੇ ਨੇ ਵੀ ਰੱਬ ਦੇ ਪਿਆਰਿਆਂ ਕੋਲ ਚਰਨ ਧੂੜੀ ਲੈਂਦੇ ਵੀ ਸਾਨੂੰ ਜੀ ਪਵਿੱਤਰ ਕਰੋ, ਸਾਡੇ ਤਾਂ ਲੋੜ ਹੀ ਬੜਾ ਪੈ ਗਿਆ, ਲੋਕੀ ਪਾਪ ਕਰ ਕਰਕੇ ਸਾਡੇ ਚ ਨਹਾਈ ਜਾਂਦੇ ਨੇ। ਗੰਗਾ ਜਮਨਾ ਸਰਸਤੀ ਤੇ ਕਰਹਿਣ ਉਦਮ ਧੂਰ ਸਾਧੂ ਕੀ ਤਾਈ। ਨਾਨਕ ਸਤਿਗੁਰ ਮਿਲਿਆ ਹੁਕਮ ਬੁੱਝਿਆ ਏਕ ਵਸਿਆ ਮਨ ਆਏ। ਮਹਾਰਾਜ ਕਥਨ ਕਰਦੇ ਸਤਿਗੁਰਾਂ ਨਾਲ ਮਿਲ ਕੇ ਜਿਨ੍ਹਾਂ ਨੇ ਹੁਕਮ ਬੁੱਝਿਆ ਉਹਨਾਂ ਦੇ ਮਨ ਚ ਇੱਕ ਵਾਹਿਗੁਰੂ ਆ ਕੇ ਵਸ ਗਿਆ। ਭਾਈ ਜੋ ਤੁਦ ਪਾਵੈ ਸਭ ਸੱਚ ਹੈ ਸੱਚੇ ਰਹਿ ਸਮਾਏ। ਕਹਿੰਦੇ ਹੇ ਵਾਹਿਗੁਰੂ ਜੋ ਤੈਨੂੰ ਪਾਉਂਦਾ ਉਹ ਸਭ ਸੱਚਾ ਹੀ ਹੈ। ਇਹ ਗੱਲ ਆਖਣ ਵਾਲਾ ਪੁਰਸ਼ ਸੱਚ ਸਰੂਪ ਦੇ ਵਿੱਚ ਸਮਾ ਜਾਂਦਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਸ ਜੀਵ ਦੇ ਉੱਤੇ ਬਖਸ਼ਿਸ਼ ਕਰ ਦਿੰਦੇ ਹਨ। ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਅੱਗੇ ਹੁਣ ਸ਼ਾਮ ਦੇ ਸਮੇਂ ਸ਼ਰਵਣ ਕਰਾਂਗੇ, ਸਤਿਗੁਰੂ ਕਿਰਪਾ ਕਰਨਗੇ, ਲਗਭਗ 6:30-7 ਵਜੇ ਦੇ ਕਰੀਬ ਅੱਗੇ ਫਿਰ ਕਥਾ ਆਰੰਭ ਹੋਵੇਗੀ। ਮਹਾਰਾਜ ਕਿਰਪਾ ਕਰਨਗੇ ਸਾਡੇ ਤੇ। ਵਾਹਿਗੁਰੂ 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 ਵਾਹਿਗੁਰੂ।